ओंकार सतनाम कर्ता पुरख निर्भो निरवैर अकाल मूरत अजूनी सैभं गुरु प्रसाद। मनुख बौद्धक प्राणी है, थोड़ा ज्या भी दिमागी तल ते जीण वाला मनुख इस प्रश्न तो बच नहीं सकता कि जगत की है, मैं की हां, आए कितों वहां, इस वक्त कितने हां, और साडा अंत की है, किधरे विश्राम भी है के नहीं। जितना अधक कोई बौद्धक तल ते जीण वाला मनुख होवेगा उतने अधिक रूप विच उसके अंदर ये प्रश्न बार बार पैदा होवेगा, हर वक्त पैदा होवेगा, कित्थों उपजे कह रहे कह माए समाए, आए कित्थों आ, और ये जो कुछ सब कुछ आया है की है, टिके हुए कित्थे आ, और इसका अंत की है, पहुंचना कित्थे। धन गुरु नानक देव जी महाराज कहंदे ने सब कुछ चल रहा है, दिन रव चले निस सस चले तार का लख पलोए, मुकाम ओही एक है नानका सच बगोए। एक टिकिया होया है, नहीं चल है, बाकी सब कुछ चंचल है, चल रहे है, चल रहे है, चंचल दे अर्थ चल रहे है, चल रहे है, चल रहे है, चलाए मान। जो नहीं चलदा नहीं चलदा नहीं चलदा उसे नु कहने नह चल नह चल नह चल। जो टिके होया है बिल्कुल टिके होया है नह चल है, उस नह चल तो इस चंचलता ने जन्म ले, उस नह चलता तो ये चलायमान जगत आया है, और चलायमान जगत दा अंत नहचल ही है, ठिकाणा नहचल ही है, मुकाम ओही एक है नानका सच बगोए। उस नहचल तो इस चलायमान इस चंचल जगत दी यात्रा किवें आरंभ हुई, ये चलना किवें शुरू होया, कदों शुरू होया, इसकी जो रूपरेखा 500 साल पहले धन गुरु नानक देव जी महाराज ने जो चित्री, अज दी सेंस निकट आ गई है, सहमत हो रही है, कबूल कर रही है, प्रवान कर रही है। कहिंदे सन कि विज्ञान जैसे जैसे उन्नति करेगा ज्ञान खत्म हो जाएगा, धर्म खत्म हो जाएगा, पर इस तो उल्ट गल हो रही है। साइंस जैसे जैसे उन्नत हो रही है धर्म दी तरफ आ रही है, प्रभु दी तरफ आ रही है, ज्ञान दी तरफ आ रही है। चंद दहाके पहले कहे गए ए वाक कि विज्ञान जिस दिन चरम सीमा ते पहुंचेगा भगवान दी होंद नहीं रहेगी, साइंस जिस दिन शिखरता नु छुएगी धर्म तितर बितर हो जाएगा। पर हालात इस तो बिल्कुल उल्ट हो गए, साइंस ने जैसे चरम सीमा नु शुरू कीता है छूना, वैसे धर्म नु कबूल करना आरंभ कर देता है। 500 साल पहले जो धन गुरु नानक देव जी महाराज दे कंठ तो ब्रह्मंड दी सृजना बारे जिस विचार दा जन्म होया सी, अज उस विचार दे पड़ोस विच आ गई है साइंस, अज उस विचार दे कोल आण बैठी है वक्त दी साइंस, वक्त दा विज्ञान, वक्त दे साइंटिस्ट। धन गुरु नानक देव जी महाराज कहंदे ने अरबद नरबद धुंधु कारा, अनंत समय तक जिसनू नापया नहीं जा सकता, क्योंकि समय नू नापण दा ढंग है दिन ते रात, दिन रात है ही नहीं सी। दिन रात दा आवागमन होंदा है सूरज करके, सूरज ही नहीं सी। एक स्याह एक घोर तारीकी छाई हुई सी अनंत काल तक, जिसनू अंदाजन अज दे चार युगां नू लई है। तो महाराज कहिंदे ने 36 युग वरते गुबारे ताड़ी लाई सिरजनहारे। लखां साल तक अंधेरा ही अंधेरा सी, अंधकार ही अंधकार सी। एक दिन कहण दी भाषा विच कहांगे एक दिन, जद के दिन नहीं सी। कहण नूं कहांगे एक समय, जद के समा नहीं सी। पर भाषा दी अपनी मजबूरी है, कहण दी अपनी मजबूरी है, कहण वास्ते ऐसा कहना ही पैंदा है। एक दिन एक समय एक वक्त ऐसा होया, उसे ही अंधकार विच एक धमाका होया, एक धमाके खैज ध्वनि ने जन्म लिया। ओ ध्वनि की सी? गुरु नानक कहिंदे ने ओ धुन ओंकार सी, और उसका उच्चारण इस तरह सी। उसे ही धुन तो फिर की होया, अरबद नरबद धुंधुकारा, धरण न गगना हुक्म अपारा, ना दिन रैन चंद न सूरज, सुनने सुन रहाएदा। दिन ते रात नहीं सी, सूरज ते चंद्रमा नहीं सी, जमीन ते आसमान नहीं सी, अंधेरा ही अंधेरा सी। धमाका होया ओंकार नामक ध्वनि दा। उसे एक धुन तो उसे एक कवाओ तो कीता पसाओ, एको कवाओ तिस्ते होए लख दरियाओ, लखां सूरजां दे दरिया चल पे, अनंत सूरजां दा पसारा चल पे। इतना चानना होया, इतना प्रकाश होया, एक सूरज दी कथा ही महान है, एक सूरज दा प्रकाश ही महान है। अरबां खरबां सूरज और उना सूरजां तो पैदा हो रहे होर सूरज, उना दे टुकड़े इधर उधर बिखर दे गए। जैसे कि अज विज्ञान कह रहे है, यह धरती ग्रह है, सूरज दा उसका टुकड़ा है। अनंत ग्रह चारों पासे फैले, क्योंकि अनंत सूरज। गुरु अर्जन देव जी महाराज कहते हैं कई कोट ससियल सूर निखत्र। धन गुरु गोबिंद सिंह जी महाराज का महावाक, अकाल पुरख की देह में कोटक बिशन महेश, कोट इंद्र ब्रह्मा के थे रव सस कोट जलेस। ये जड़े टुकड़े ने इते शोले सन, इते अग सन, प्रकाश तो आए महान प्रकाशमयी ये टुकड़े। ये जैसे टूटे गैस फैल गई, धुंध फैल गई, चारों पासे समा पाके ये गैस ठंडी हुई, ये धुंध ठंडी हुई, और ये बनी पानी, पानी बन दी गई, पानी बन दी गई। बहुत सारी धुंध सी, बहुत फैली हुई सी, पानी विस्तार सहित फैलदा गया, फैलदा गया, जो अज दे रूप च कह लिए महासागर। तीन हिस्से पानी है, एक हिस्सा जमीन है। पातशाह कहिंदे ने साचे ते पवणा भया, पवणे ते जल होए, जल ते त्रिभुवन साजया, घट घट जोत सम होए। इस तरह चारों पासे पानी ही पानी, भावें ਜ਼ਮੀਨ ਅਜੇ ਪੂਰੀ ਠੰਡੀ ਤੇ ਨਹੀਂ ਹੋਈ ਸੀ, ਗਰਮਾਸ਼ ਸੀ, ਅਜੇ ਵੀ ਧਰਤੀ ਦੇ ਥੱਲੇ ਲਾਵੇ ਚੱਲ ਰਹੇ ਨੇ, ਬੇਸ਼ੁਮਾਰ ਜਗ੍ਹਾ ਤੇ ਸਾਗਰ ਦੇ ਥੱਲੇ ਵੀ ਲਾਵੇ ਚੱਲ ਰਹੇ ਨੇ, ਪੂਰਨ ਤੌਰ ਦੇ ਵਿੱਚ ਅਜੇ ਵੀ ਇਹ ਸ਼ਾਂਤ ਨਹੀਂ ਹੋਈ। ਆਖਿਰ ਇਸੇ ਹੀ ਪਾਣੀ ਦੇ ਵਿੱਚ ਪਹਿਲਾ ਜੀਵਨ ਵਿਕਸਿਤ ਹੋਇਆ। ਠੀਕ ਕਹਿੰਦੇ ਨੇ ਸਾਡੇ ਸਨਾਤਨੀ ਰਿਸ਼ੀ ਕਿ ਪਹਿਲਾ ਅਵਤਾਰ ਮੱਛ ਹੈ, ਕੱਛ ਹੈ, ਮਛਲੀਆਂ, ਕਛੂਏ, ਇਹ ਜੀਵਨ ਆਲਮੇ ਵਜੂਦ ਦੇ ਚ ਆਇਆ ਔਰ ਸਹਿਜੇ ਸਹਿਜੇ ਇਹ ਜੀਵਨ ਵਿਕਸਿਤ ਹੁੰਦਾ ਗਿਆ। ਜਿਸਨੇ ਵਿਕਾਸ ਦੀ ਚਰਮ ਸੀਮਾ ਨੂੰ ਛੋਇਆ ਉਹ ਪਾਣੀ ਤੋਂ ਬਾਹਰ ਨਿਕਲਿਆ ਔਰ ਸਹਿਜੇ ਸਹਿਜੇ ਖੁਸ਼ਕੀ ਵਿੱਚ ਜ਼ਮੀਨ ਵਿੱਚ ਰਹਿਣ ਦੀ ਉਸਦੀ ਆਦਤ ਬਣਦੀ ਗਈ। ਇਹੀ ਜੀਵਨ ਪਕਸ਼ੀ ਬਣੇ, ਇਹੀ ਜੀਵਨ ਪਸ਼ੂ ਬਣੇ। ਜੈਸੇ ਧੁਨੀ ਤੋਂ, ਧਮਾਕੇ ਤੋਂ, ਆਵਾਜ਼ ਤੋਂ ਅਨੰਤ ਸੂਰਜ ਔਰ ਸੂਰਜਾਂ ਤੋਂ ਅਨੰਤ ਟੁਕੜੇ ਪ੍ਰਿਥਵੀ ਦੇ ਔਰ ਗੈਸ ਠੰਡੀ ਔਖੇ ਪਾਣੀ ਬਣੇ, ਇਹ ਸਹਿਜੇ ਸਹਿਜੇ ਪ੍ਰਾਕਿਰਤਿਕ ਵਿਕਾਸ ਚੱਲ ਰਿਹਾ ਹੈ। ਇਸੇ ਪਾਣੀ ਵਿੱਚ ਵਿਕਸਿਤ ਜੀਵਨ ਬਣਿਆ ਜਿਹਨੂੰ ਮੱਛ ਕੱਛ ਆਖਿਆ, ਇਹ ਵਿਕਾਸ ਕਰਦੇ ਗਏ ਔਰ ਇਹਨਾਂ ਨੂੰ ਜ਼ਮੀਨ ਦਿੱਤੇ ਖੁਸ਼ਕੀ ਦੇ ਵਿੱਚ ਰਹਿਣ ਦੀ ਇੱਕ ਦਿਨ ਜਾਚ ਆ ਗਈ ਔਰ ਇਹ ਪਕਸ਼ੀ ਬਣੇ, ਇਹ ਪਸ਼ੂ ਬਣੇ। ਪਸ਼ੂਆਂ ਦਾ ਵਿਕਾਸ ਹੁੰਦਾ ਰਿਹਾ, ਪੰਛੀਆਂ ਦਾ ਵਿਕਾਸ ਹੁੰਦਾ ਰਿਹਾ। ਪੰਛੀਆਂ ਨੇ ਜਿਸ ਵਿਕਾਸ ਦੀ ਸ਼ਿਖਰਤਾ ਨੂੰ ਛੋਇਆ ਉਸਨੂੰ ਕਹਿੰਦੇ ਨੇ ਹੰਸ, ਮੋਰ, ਔਰ ਪਸ਼ੂਆਂ ਨੇ ਜਿਸ ਵਿਕਾਸ ਦੀ ਚਰਮ ਸੀਮਾ ਨੂੰ ਛੋਇਆ ਉਹਨੂੰ ਕਹਿੰਦੇ ਨੇ ਗਊ, ਹਾਥੀ, ਘੋੜਾ ਇਤਿਹਾਸ। ਮਨੁੱਖ ਦੇ ਪ੍ਰਾਣਾਂ ਵਿੱਚ ਔਰ ਉਹਦੀ ਚੇਤਨਾ ਵਿੱਚ ਇੱਕ ਸਤਿਕਾਰ ਭਰਿਆ ਹੋਇਆ, ਜਿਸਨੇ ਚਰਮ ਸੀਮਾ ਨੂੰ ਛੋਇਆ ਉਹਨੂੰ ਸਜਦਾ ਕਰੀਏ, ਜਿਹਨੇ ਚਰਮ ਸੀਮਾ ਨੂੰ ਛੋਇਆ ਉਹਨੂੰ ਨਮਸਕਾਰ ਕਰੀਏ। ਧਰਮ ਮੰਦਰਾਂ ਦੀ ਰੌਣਕ ਬਣੇ ਮੋਰ, ਹੰਸ, ਕਿਉਂਕਿ ਵਿਕਾਸ ਦੀ ਸ਼ਿਖਰਤਾ ਹੈ। ਸਜਦੇ, ਨਮਸਕਾਰ, ਥਾਂ ਥਾਂ ਤੇ ਡੰਡੌਤ ਦੇ ਮੁਜੱਸਮੀਆਂ ਬਣੀਆਂ ਇਹ ਗਊਆਂ, ਇਹ ਹਾਥੀ। ਸਾਰਾ ਬੌਧ ਜਗਤ ਹਾਥੀ ਨੂੰ ਸਜਦਾ ਕਰਦਾ, ਸਾਰਾ ਹਿੰਦੂ ਜਗਤ ਗਊ ਨੂੰ ਮਾਤਾ ਕਹਿੰਦਾ, ਸਜਦਾ ਕਹਿੰਦਾ। ਵਿਕਾਸ, ਜੀਵਨ ਦੇ ਵਿਕਾਸ ਨੂੰ ਸਜਦਾ ਕੀਤਾ ਜਾ ਰਿਹਾ ਹੈ, ਜੀਵਨ ਦੇ ਵਿਕਾਸ ਨੂੰ ਮੱਥਾ ਟੇਕਿਆ ਜਾ ਰਿਹਾ ਹੈ, ਇਹ ਵਿਕਸਿਤ ਜੀਵਨ ਹੈ। ਇਸੇ ਤਰੀਕੇ ਨਾਲ ਧਰਤੀ ਜੋ ਸਖਤ ਠੋਸ ਸੀ, ਪੱਥਰ ਸੀ, ਕੋਮਲ ਹੁੰਦੀ ਗਈ, ਰੇਤ ਬਣਦੀ ਗਈ, ਮਿੱਟੀ ਬਣਦੀ ਗਈ ਔਰ ਇਹਨਾਂ ਪੱਥਰਾਂ ਦੇ ਚੋਂ ਕੁਝ ਚਮਕਦੇ ਪੱਥਰ ਸਦੀਆਂ ਤੱਕ ਗਰਮਾਸ਼ ਵਿੱਚ ਰਹਿਣ ਤੋਂ ਬਾਅਦ ਪ੍ਰਗਟ ਹੋਏ, ਜਿਨ੍ਹਾਂ ਨੂੰ ਹੀਰੇ ਆਖਿਆ ਗਿਆ, ਪੰਨੇ ਆਖਿਆ ਗਿਆ, ਨੀਲਮ ਆਖਿਆ ਗਿਆ। ਧਰਤੀ ਦੀ ਗਰਮਾਸ਼ ਕਰਕੇ ਪੱਥਰ ਤੇ ਕੁਝ ਕੋਇਲੇ ਬਣ ਗਏ, ਪੱਥਰੀ ਕੋਇਲਾ, ਔਰ ਉਸੇ ਗਰਮਾਸ਼ ਕਰਕੇ ਪੱਥਰ ਉਸਦਾ ਰਸ ਨਿਚੋੜਿਆ ਗਿਆ, ਉਸ ਗਰਮੀ ਚ ਪਿਘਲਦੇ ਗਏ ਇਹ ਪੱਥਰ ਵੀ ਔਰ ਪਿਘਲ ਕੇ ਬਣੇ ਹੀਰੇ, ਨੀਲਮ, ਪੰਨੇ। ਕਿਉਂਕਿ ਵਿਕਾਸ ਦੀ ਸ਼ਿਖਰਤਾ ਹੈ ਪੱਥਰ ਦੀ, ਤੋ ਨੀਲਮ ਵੀ ਧਰਮ ਮੰਦਰਾਂ ਦੀ ਰੌਣਕ ਬਣੇ। ਸਭ ਤੋਂ ਵੱਡਾ ਨੀਲਮ ਮਹਾਤਮਾ ਬੁੱਧ ਦੀ ਮੂਰਤੀ ਹੈ, ਥਾਈਲੈਂਡ ਬੈਂਕਾਕ ਵਿੱਚ ਮੰਦਰ ਵਿੱਚ ਅਸਥਾਪਨ ਹੈ ਔਰ ਭਾਰਤ ਦੇ ਸਭ ਤੋਂ ਵੱਡਾ ਨੀਲਮ ਇੱਕ ਮੋਰ ਹੈ ਜੋ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿੱਚ ਬਿਰਾਜਮਾਨ ਹੈ। ਪੱਥਰਾਂ ਨੂੰ ਧਰਮ ਮੰਦਰਾਂ ਵਿੱਚ ਰੱਖਿਆ ਗਿਆ ਕਿਉਂਕਿ ਪੱਥਰਾਂ ਦਾ ਵਿਕਾਸ ਰੂਪ ਹੈ ਹੀਰੇ, ਲਾਲ, ਜਵਾਹਰ, ਪੰਨੇ, ਨੀਲਮ, ਪੁਖਰਾਜ, ਜਵਾਹਰ, ਇਹ ਤੇ ਵਿਕਾਸ ਦੀ ਸ਼ਿਖਰਤਾ ਹੈ। ਮਨੁੱਖ ਨੇ ਇਸ ਤਰ੍ਹਾਂ ਦੇ ਪੱਥਰਾਂ ਨੂੰ یا تے تاج دے جڑ کے اپنے سر تے رکھے یا مندراں دے چ رکھ کے انہاں دی پوجا کیتی انہاں نو سجدہ کیتا اسی طریقے دے نال زمین جد کومل ہوئی ریت بنی مٹھی بنی تو اسے دے چوں ایک کوملتا نے جنم لیا بنسپتی بنسپتی دا وکست روپ ہے پھل تے پھلاں دا سب تو وکست سروپ ہے کمل گلاب بنسپتی وکست ہوندی رہی درختاں دے چوں بنسپتی دا وکست سروپ ہے چندن تو چندن بھی دھرم مندراں دی رونق بنیا گلاب تے کمل دھرم دے پرتیک بن گئے منکھ نوں کیسا رہنا چاہیدا ہے جگت وچ جیسے پانی وچ کمل ہے دھرم مندراں دے گنبد کمل نما بنائے گئے بودھ بھکشو جدھر وی چلدے نے خاص کر کے تھائی لینڈ کوریا جاپان یا تے ایشیا دے ہور دیشاں وچ ہتھ وچ کمل لے کے چلدے نے تاکہ اے کمل ہر وقت احساس کراندا رہے کہ جویں اے پانی وچ نہیں ڈبنا ڈبدا ہی نہیں پانی ودھدا ہے تے ہور اوپر اٹھدا ہے تو سنسار وچ نہیں ڈبنا اگر پدارتھ ودھ گئے سمپدا ودھ گئی دھن ودھ گیا تو اوپر اٹھنا ہے غرق نہیں ہونا غرق ہو گیا تو کمل نہیں ہے اس واسطے کمل دی طرح رہے بنسپتی دے شکھر پھلاں دے شکھر کمل بنسپتی دے شکھر چندن چندن دھرم مندراں دی رونق بنے پشپ دھرم مندراں دی رونق بنے ہیرے پنے دھرم مندراں دی رونق بنے پھر پشواں دا وکست سرو گو تے ہاتھی اے وی وکاس دی چرم سیما ہے تو میں دیکھدا دھرم مندراں وچ گواں دی مورتیاں دھرم مندراں دے چ ہاتھیاں دی مورتیاں پشو تے بہت سارے ہیں اوراں دیاں مورتیاں کیوں نہیں ہیں دراصل اے وکاس سروپ ہے گھوڑیاں دیاں مورتیاں شیراں دیاں مورتیاں پراچین دھرم مندراں دے چ اور بہت دھرم مندراں دے چ دیکھن نو ملدیاں ہیں اج بھی بہادر منکھ نو کہہ دینے آئے تے شیر ورگا ہے بھلے مانس منکھ نو کہہ دینے آئے تے گاؤ ورگا ہے یہ تے بالکل گاؤ بھلے مانسی دی شکھرتا ہے گو ساہس دی شکھرتا ہے شیر سوج سمجھ دی پشو جگت دی شکھرتا ہے ہاتھی یہ دھرم مندراں دی رونق بنے ہندو جگت نے گو نو ماں کر کے پوجیا بودھ جگت نے ہاتھی نو دیوتا کر کے پوجیا پنچھی بھی وکاس کر دے رہے بڑے پنچھی نکھید بھی ہے گئے نے الو ہے کوا ہے اللہ ہے گیا نے پر شکر ہے پنچیاں دی مور ہے ہنس ہے یہ دھرم مندراں دی رونق بنے مور دے پنکھ دھرم مندراں دی رونق بنے اور منکھ نو کیسا ہونا چاہیے بار بار اپدیش ملتا ہے دھرم گرنتھاں وچوں ہنس جیسا ہونا چاہیے منکھ نو ہنس جیسا ہونا چاہیے منکھ نو موتی جیسا ہونا چاہیے منکھ نو گو جیسا ہونا چاہیے منکھ نو ہیریاں جیسا ہونا چاہیے منکھ نو چندن جیسا ہونا چاہیے بنسپتی دے چ وی آخر نکھد ہے کی ککر اے وکاس چلدا رہیا پشو پکشی بنسپتی جد اپنے وکاس چرم سیما نو چھو بیٹھے تو انہاں دا ہی اگلا روپ بنیا منک بھاویں مہان سائنٹسٹ ڈارون دا ایسا کہنا ہے کہ بندر ہی آہستہ آہستہ سہجے سہجے روپ دھارن کردہ کردہ منک بنے چار پیراں تے چلن والا اے بندر کسے دن دو پیراں تے کھڑا ہو گیا اور جد کھڑا ہو گیا اس دے چ اس نوں رس آیا سواد آیا پھر سہجے سہجے اس نے چلنا سکھیا ਔਰ ਇਹ ਫਿਰ ਦੋ ਪੈਰਾਂ ਤੇ ਹੀ ਚੱਲਣ ਲੱਗ ਪਿਆ। ਆਹਿਸਤਾ ਆਹਿਸਤਾ ਦੋ ਪੈਰਾਂ ਤੇ ਚੱਲਣ ਕਰਕੇ, ਸਿੱਧਾ ਖੜੇ ਹੋਣ ਕਰਕੇ ਇਸ ਦੀ ਪਹੁੰਚ ਦੀ ਸ਼ਕਲ ਖਤਮ ਹੋ ਗਈ ਔਰ ਇਹ ਉਸ ਰੂਪ ਵਿੱਚ ਨਮੂਦਾਰ ਹੋਇਆ ਜਿਸ ਨੂੰ ਕਹਿੰਦੇ ਨੇ ਮਨੁਸ਼, ਜਿਸ ਨੂੰ ਕਹਿੰਦੇ ਨੇ ਇਨਸਾਨ। ਮਨੁਸ਼ ਤੋਂ ਮੁਰਾਦ ਜਿਸਦਾ ਮਨ ਵਿਕਸਿਤ ਹੋ ਗਿਆ, ਪੂਰਾ ਵਿਕਸਿਤ ਹੋ ਗਿਆ, ਜੋ ਸੋਚ ਸਕਦਾ ਹੈ, ਸਮਝ ਸਕਦਾ ਹੈ, ਤੋ ਮਨੁਸ਼ ਦੀ ਦੁਨੀਆਂ ਵਿੱਚ ਸੂਝ ਸਮਝ ਕਰਕੇ ਪਰਿਵਾਰ ਦਾ ਜਨਮ ਹੋਇਆ, ਸਮਾਜ ਦਾ ਜਨਮ ਹੋਇਆ, ਰਾਜਨੀਤੀ ਦਾ ਜਨਮ ਹੋਇਆ, ਅਰਥ ਵਿਵਸਥਾ ਦਾ ਜਨਮ ਹੋਇਆ ਔਰ ਸਹਿਜੇ ਸਹਿਜੇ ਇੱਕ ਦਿਨ ਧਰਮ ਦਾ ਜਨਮ ਹੋਇਆ। ਮਨੁੱਖ ਦੇ ਪ੍ਰਾਣਾਂ ਵਿੱਚ ਇਹ ਪਿਆਸ ਪੈਦਾ ਹੋਈ, ਜਿੱਤ ਦੁਆਰੇ ਉਬਰੇ ਤਿੱਥੇ ਲਿਓ ਉਬਾਰ। ਹੇ ਪ੍ਰਭੂ, ਜਿਸ ਦਰਵਾਜ਼ੇ ਤੋਂ ਸਾਡਾ ਆਉਣਾ ਹੋਇਆ ਸੀ ਉਸੇ ਦਰਵਾਜ਼ੇ ਰਾਹੀਂ ਪ੍ਰਵੇਸ਼ ਕਰਾ ਦੇ, ਪ੍ਰਵੇਸ਼ ਕਰਾ ਦੇ, ਸਾਡੀ ਵਾਪਸੀ ਕਰਾ ਦੇ। ਇਸ ਲੰਬੀ ਜੀਵਨ ਯਾਤਰਾ ਵਿੱਚ ਮਹਾਂਪੁਰਸ਼ਾਂ ਦੇ ਕਥਨ ਅਨੁਸਾਰ ਚਾਰ ਯੁੱਗ ਨੇ ਔਰ ਇਹਨਾਂ ਚਾਰਾਂ ਯੁੱਗਾਂ ਨੂੰ ਇਹ ਨਾਮ ਦਿੱਤੇ ਜਾਂਦੇ ਨੇ। ਗੁਰਬਾਣੀ ਕਹਿ ਰਹੀ ਹੈ ਸਤ ਯੁੱਗ ਤ੍ਰੇਤਾ ਦੁਆਪੁਰ ਬਣੀ ਹੈ, ਕਲ ਯੁੱਗ ਉੱਤਮ ਯੁੱਗਾਂ ਮਾਹੀ। ਪ੍ਰਥਮ ਸਤ ਯੁੱਗ, ਫਿਰ ਤ੍ਰੇਤਾ, ਫਿਰ ਦੁਆਪੁਰ, ਫਿਰ ਜਿਸ ਦੌਰ ਵਿੱਚ ਅਸੀਂ ਜੀ ਰਹੇ ਹਾਂ ਕਲ ਯੁੱਗ। ਜੀਵਨ ਧਾਰਾ ਨੂੰ, ਸਮੇਂ ਦੀ ਧਾਰਾ ਨੂੰ ਫਿਰ ਮਨੁੱਖ ਨੇ ਚਾਰ ਹਿੱਸਿਆਂ ਵਿੱਚ ਤਕਸੀਮ ਕੀਤਾ ਔਰ ਇਸ ਚਾਰ ਧਾਰਾਵਾਂ ਦਾ, ਚਾਰ ਅਵਸਥਾਵਾਂ ਦਾ ਅਗਰ ਮੂਲ ਰੂਪ ਵਿੱਚ ਬਿਆਨ ਕਰਨਾ ਹੋਵੇ ਤਾਂ ਇਸ ਤਰ੍ਹਾਂ ਸਤਜੁਗ ਕੀ ਸੀ? ਗਰਭਕਾਲ ਦੀ ਅਵਸਥਾ। ਤ੍ਰੇਤਾ ਕੀ ਸੀ? ਬਚਪਨਾ। ਦੁਆਪੁਰ ਕੀ ਸੀ? ਜਵਾਨੀ, ਬਾਲਗ ਹੋ ਗਿਆ। ਕਲਯੁਗ ਕੀ ਹੈ? ਬਜ਼ੁਰਗੀ, ਬਜ਼ੁਰਗੀ। ਕੁਛ ਕਹਿੰਦੇ ਨੇ ਸਤਜੁਗ ਮਹਾਨ ਹੈ, ਕੁਛ ਕਹਿੰਦੇ ਨੇ ਕਲਯੁਗ ਮਹਾਨ ਹੈ। ਪ੍ਰਾਚੀਨ ਪਰੰਪਰਾ ਤੋਂ, ਪ੍ਰਾਚੀਨ ਕਹਾਵਤਾਂ ਤੋਂ ਪ੍ਰਭਾਵਿਤ ਲੋਕ ਤੇ ਕਹਿੰਦੇ ਨੇ ਸਤਜੁਗ ਮਹਾਨ ਹੈ, ਸਤਜੁਗ ਮਹਾਨ ਹੈ। ਪਰ ਕਲਯੁਗ ਦੇ ਅਵਤਾਰੀ ਪੁਰਸ਼ ਗੁਰੂ ਨਾਨਕ ਕਹਿੰਦੇ ਨੇ ਕਲਯੁਗ ਮਹਾਨ ਹੈ। ਸਤਜੁਗ ਤ੍ਰੇਤਾ ਦੁਆਪੁਰ ਬਣੀਏ, ਕਲਯੁਗ ਉੱਤਮ ਯੁੱਗਾ ਮਾਈ। ਕਿਉਂ? ਇਸ ਨੂੰ ਮੈਂ ਗੁਰਬਾਣੀ ਦੀ ਰੋਸ਼ਨੀ ਚ ਪੇਸ਼ ਕਰਨ ਲੱਗਾ। ਪ੍ਰਥਮ ਸਤਜੁਗ, ਭੱਟਾਂ ਦਾ ਇੱਕ ਸਵਈਆ ਹੈ, ਪਹਿਲੇ ਮੈਂ ਉਹ ਪੜ੍ਹ ਕੇ ਸੁਣਾਵਾਂ। ਸਤਜੁਗ ਤੈ ਮਾਣਿਓ ਛਲਿਓ ਬਲ ਮਾਮ ਨਿਭਾਇਓ, ਤ੍ਰੇਤੇ ਤੈ ਮਾਣਿਓ ਰਾਮ ਰਘੁਵੰਸ ਕਹਾਇਓ, ਦੁਆਪੁਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤੈ ਜਨ ਦਈਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫੁਰਮਾਇਓ। ਸਤਜੁਗ ਇਸ ਤਰ੍ਹਾਂ ਸੀ ਜੈਸੇ ਬੱਚਾ ਗਰਭ ਵਿੱਚ ਹੈ। ਗਰਭਕਾਲ ਦਾ ਬੱਚਾ ਨਿਸ਼ਚਿੰਤ ਹੈ, ਮਾਂ ਜੋ ਖਾ ਰਹੀ ਹੈ ਇਹੀ ਉਸਦਾ ਆਹਾਰ ਬਣ ਰਿਹਾ ਹੈ, ਮਾਂ ਦੇ ਸਵਾਸਾਂ ਨਾਲ ਉਹ ਸਵਾਸ ਲੈ ਰਿਹਾ ਹੈ, ਮਾਂ ਦੀ ਖੂਨ ਦੀ ਗਰਦਿਸ਼ ਦੇ ਨਾਲ ਉਹ ਜੀ ਰਿਹਾ ਹੈ। ਮਾਂ ਦੇ ਜਿਹੜੇ ਵਿਚਾਰ ਨੇ ਉਹੀ ਤਰੰਗਾਂ ਬਣ ਕੇ ਇਸ ਨੂੰ ਅੰਦੋਲਿਤ ਕਰਦੀਆਂ ਨੇ, ਇਸ ਦੀ ਆਪਣੀ ਜ਼ਿੰਦਗੀ ਨਹੀਂ ਹੈ। ਹਾਂ, ਨਿਸ਼ਚਿੰਤ ਹੈ, ਬੇਫਿਕਰ ਹੈ, ਤਣਾਅ ਨਹੀਂ, ਬੇਚੈਨੀ ਨਹੀਂ, ਪਰੇਸ਼ਾਨੀ ਨਹੀਂ, ਆਪਣੇ ਵਿੱਚ ਮਗਨ ਹੈ। ਕਾਰਨ ਅਜੇ ਧਿਆਨ ਬਾਹਰ ਜਾ ਸਕੇ, ਬਾਹਰ ਦੇ ਤੇ ਸਾਰੇ ਹੀ ਦਰਵਾਜ਼ੇ ਬੰਦ ਨੇ, ਧਿਆਨ ਜਾਂਦਾ ਹੈ ਅੱਖਾਂ ਦੇ ਰਾਹੀਂ ਬਾਹਰ, ਧਿਆਨ ਜਾਂਦਾ ਹੈ ਕੰਨਾਂ ਦੇ ਰਾਹੀਂ ਬਾਹਰ, ਧਿਆਨ ਜਾਂਦਾ ਹੈ ਨਾਸਕਾ ਰਸਨਾ ਖਲੜੀ ਦੇ ਰਾਹੀਂ ਬਾਹਰ। ਇਹ ਤੇ ਸਾਰੇ ਦੁਆਰ ਬੰਦ ਨੇ, ਇਹ ਤੇ ਸਾਰੇ ਦਰਵਾਜ਼ੇ ਬੰਦ ਨੇ। ਧਿਆਨ ਮਗਨ ਹੈ, इस वास्ते साडे प्राचीन ऋषि मुनि कहिंदे ने गर्भकाल दा बच्चा इस तरह है जिवें मठ दे गुफा दे बैठा होया योगी समाधि दे चले। समाधि लीन गुफा जो योगी नू आनंद आउंदा है गर्भकाल दे बैठे बच्चे नू ओही आनंद है, ओही आनंद है। दोहां दे आनंद दे कोई फर्क नहीं, फिर भी फर्क है। गुफा दिच बैठे योगी नू जो समाधि स्थित अवस्था दिच आनंद है, इस आनंद दा उसनू बोध है, इस आनंद दा उसनू पता है, सुचेत है। पर गर्भकाल दी अवस्था दिच जो आनंद है, इस बच्चे नू बोध नहीं है, अचेत है, ना समझ है। ये इस तरह है, पंज दस कीमती कोहनूर हीरे जौहरी दे हाथ च ने, पर पंज दस कोहनूर हीरे बड़े सुंदर हीरे एक मासूम तीन साल दे बच्चे दे हाथ च ने। जौहरी दे हाथ दे च हीरा हीरा है, इस मासूम बच्चे दे हाथ दे च हीरा पत्थर कुछ भी नहीं है, कुछ भी नहीं है। बंदर दे गल दे च मोतियां दी माला, पत्थरां दी माला है। भावें हीरा ते हीरा है, पर जौहरी दे सामने महान है, एक बच्चे दे सामने तुच्छ है। योगी कोल जो ओ आनंद है महान है, महान है। गर्भकाल दे ओ जो बच्चे कोल आनंद है महान होंदे आया भी तुच्छ है, क्योंकि उसकी उसनू समझ नहीं है, वो सुचेत नहीं है। पर आनंद विच ओ जी दे रहे है। शायद ये जो बचपना याद आंदा है, ये जो बुछेखड़ याद आंदा है, प्राणा विच संस्कारा विच किधरे वो आनंद दियां धुनिया मौजूद है, उस आनंद दी रूपरेखा मौजूद है। तो सतजुग दी बैरोनी व्याख्या ए है कि आम मनुखता इंज सी जैसे गर्भकाल दा बच्चा निश्चिंत सी, प्रकृति पालना कर रही सी, दरख्तां दे फल खा के गुजारा कर लेंदा सी, कच्चा पशुआं दा मांस खा के उपजीविका चला लेंदा सी, पशुआं दी खल नाल अपना तन ढक लेंदा सी, बोड़ दी छाल नाल अपना तन ढक लेंदा सी, पहाड़ां दी कंदरां नू इसने अपना घर बनाया सी, दरख्तां दी छां नू ही ए महल ते माड़ियां बना के रह रहा सी। जीवन निश्चित निश्चिंत सी, बेफिक्र सी, लेकिन फिर भी कह सकदे आं महान नहीं सी, महान नहीं सी। इस हालत विच ते महान के बेफिक्र सी, निश्चिंत सी, लेकिन इस हालत तुच्छ है। इस बेफिक्री दा, इस निश्चिंतता दा इसनू कोई बोध नहीं सी। सोते सिद्ध स्वभावक ये जीवन चल रहा सी, लोड़ां थोड़ियां, कबीलियां दी बनावट हो ही नहीं सी, राजनीति दा जन्म नहीं होया सी। गर्भकाल दे बच्चे दी दुनिया च की राजनीति ते की धर्म ते की अर्थव्यवस्था ते की समाज। सतजुग दे समाजिक जिंदगी नहीं सी, आर्थिक जिंदगी नहीं सी, राजनीतिक जिंदगी नहीं सी, धार्मिक जिंदगी नहीं सी। हां धर्म दा जो परम आनंद है वह सुते से दुस कोल सी, वह बेफिक्र सी, वह निश्चिंत सी, वह बेपरवाह सी, मस्त होके सौंदा सी, वह अरोग सी, उन्हू कोई रोग जो है नहीं सन। कारण कल दी फिक्र ही नहीं सी, अज ही पूर्ति हो जाती सी। दरख्तां दे फल तोड़े, पशु बहुतात विच मौजूद सन, उदी उपजीविका चल रही सी। कबीलियां दी जिम्मेवारी नहीं, परिवार दी कोई जिम्मेवारी नहीं, निश्चिंत होके जी रहा सी। पर ए निश्चिंत जीवन इस तरह है जिवें पशु निश्चिंत होके जीवदे पए ने। चहचहांदे हुए पंछी आलणियां चों निकलदे ने रिजक दी तलाश विच, गीत गांदे हुए शाम नूं वापस आउंदे ने, निश्चिंत ने। भावें कल वास्ते उहनां कोल कुछ नहीं, क्योंकि कल दा उहनां नूं पता नहीं, कल दा उहनां नूं बोध नहीं है। इस वास्ते निश्चिंत ने। सतजुग नूं इस हिसाब नाल महान आखिया गया है, मनुख बेपरवाह सी, निश्चिंत सी, आराम दे सी, सुख दे सी, रस दे सी, आनंद दे सी। लेकिन दूसरे पक्ष विच सतजुग कोई महान नहीं, क्यों कि दूसरा कोई होर अजे वसीला ही नहीं सी, अजे परिवार बनिया ही नहीं सी, अजे सूझ समझ इतनी विकसित ही नहीं हुई सी कि कि यह जीवन नो विस्तार दे सकता, लेकिन फिर भी प्राणा दे जो सतयुग की प्यास है वह समाधि करके है, वह निश्चिंतता करके है। सतयुग कहते हैं कोई पूर्ण अवतार भी नहीं होया, बोना अवतार होया। सतयुग तय माण्यो छल्यो बल बावन बायो, विष्णु का बोना रूप बावन अवतार। एक कथा गुरु ग्रंथ साहब जी महाराज दिच मिलती है, पुराणा दिच मिलती है। जदों बोना अवतार आया तो लोड़ पै गई सी, थोड़ी जिया हल्की जिया राजनीति का जन्म हो गया सी, छोटे छोटे कबीले बनने शुरू हो गए सन, दो दो चार चार निके निके कस्बों के रजवाड़े बनने शुरू हो गए सन। अजे मुल्क ते नहीं सन, वड्डे प्रांत ते नहीं सन, पर दो दो चार चार कबीलों की राजशाही चलती सी, चार चार पंज पंज पिंडां दा बकायदा एक राज चलदा सी। उस जमाने च इस तरह का राजा होया राजा बल, कहिंदे ने पाताल दा राजा सी। ते जे पाताल दा राजा सी ते अज दे हिसाब नाल कह लईए अमेरिका दा राजा सी। मैं ते कई दफा देख के हैरान होंदा, अमेरिका दे रेड इंडियन बिल्कुल हिंदुस्तानी तहजीब दे जी रहे, अज भी जी रहे ने, तो कहना पैंदा शायद राजा बल इत्थों ही आहिस्ता आहिस्ता उस जगह ते पहुंचे जिसनों पाताल कहिंदे ने, अमेरिका कहते हैं। बल दे द्वार ते पहुंचे ने विष्णु, ए बौना अवतार, भिक्षा मंगते ने। महात्मा शुक्र जो राजे बल दा राजगुरु है, कहते इसनु भिक्षा ना देना और भिक्षा देन दा संकल्प भी ना करना, क्यों? इन्हें सब कुछ मंग लेना है, इन्हें तेनों छल लेना है। राजा बल कहते अगर ये विष्णु है और भिक्षा मंगण लई आया है तो कम से कम इतना माण तो मेरे को होना ही चाहिए है कि मैं विष्णु की झोली च भिक्षा पाई, मैं वक्त दे एक महान देवते दे झोली दे च भिक्षा पाई है। आखिर मैं संकल्प करदा, मैं देना। कहते ढाई कदम धरती मंगी और ढाई कदमां विच राजे बल दा सारा राजपाट नाप लिया। भगत नामदेव जी महाराज कहते ने, नामा कहे भगत बस कैसो, अज हूं बल के द्वार खरो। अजे भी राजे बल दे द्वार देते विष्णु खड़ा है, जो इतना महान दानी होवे भगवान ते उत्थे होवे, जिस दे अंदर इतना वड्डा त्याग होवे बैराग होवे भाग ते उस दे मस्तक ते होवेगा। ए कहण तो तात्पर्य है भई वो भागशाली सी, महान सी, पूर्ण अवतार उस युग दे च नहीं होए, लोड़ भी नहीं सी। गर्भकाल दे बच्चे नु शिक्षा दीक्षा दी कोई लोड़ नहीं, पर इतना ही काफी है मां जरा संयम नाल रवे, मां जरा आहार खावे सोच समझ के, क्योंकि गर्भ दे च बच्चा बहुत गर्म चीजा ना खावे, बहुत ऐसिया चीजा ना खावे कि गर्भकाल दा जो बच्चा है वह विकार ग्रस्त हो जाए। तो मां नू संजम च रहना पैंदा, अपना आहार अपने विचार अपना उठना बैठना उन्हों संजम दे नाल चलाना पैंदा है। सतयुग दे जीव नू बस सिर्फ इन्ना ही देखना हुंदा सी किड़ा फल मैं खाना है किड़ा नहीं खाना, अपने उठन बैठन बारे थोड़ा सोचना हुंदा सी, लंबी चौड़ी जिम्मेवारी नहीं सी। सतयुग दा जीवन गर्भकाल दे बच्चे दा जीवन है, ये कोई खास जीवन नहीं है। जीवन ते उस दिन शुरू होंदा है जब समझ शुरू होवे, जीवन ते उस दिन शुरू होंदा है जब कुछ जिम्मेवारियां शुरू होन, जीवन ते उस दिन शुरू होंदा है जब चारों पासे दी सोचनी विकसित होवे। त्रेता आया गर्भ तो बच्चा बाहर आया है, जिम्मेवारियां बढ़ गई, ਹੁਣ ਸਰਦੀ ਗਰਮੀ ਤੋਂ ਬਚਾਉਣਾ ਪਏਗਾ। ਗਰਭ ਦੇ ਸੀ ਤਾਂ ਸਰੀਰ ਦੇ ਅੰਦਰ ਦਾ ਟੈਂਪਰੇਚਰ ਤੇ ਕਿਸੇ ਹੱਦ ਤੱਕ ਇੰਜ ਕਹਿ ਲਈਏ ਅੰਦਰ ਦਾ ਸਿਲਸਿਲਾ ਤੇ 98 ਡਿਗਰੀ ਰਹਿੰਦਾ ਹੈ। ਸਰਦੀਆਂ ਵਿੱਚ ਭਾਵੇਂ ਸੀਤ ਲਹਿਰ ਚੱਲੇ ਤਾਪਮਾਨ 98 ਰਹਿੰਦਾ ਹੈ, ਜਾਂ ਲੂ ਚੱਲੇ ਬਹੁਤ ਗਰਮੀ ਹੋਵੇ ਤਾਂ ਵੀ 98 ਰਹਿੰਦਾ ਹੈ, ਸਰੀਰ ਤੇ ਏਅਰ ਕੰਡੀਸ਼ਨ ਹੈ। ਇਹੀ ਕਾਰਨ ਹੈ ਕਿ 98 ਡਿਗਰੀ ਤੋਂ 1 ਡਿਗਰੀ ਵੀ ਅੱਗੇ ਵੱਧ ਗਿਆ ਤਾਂ ਅਸੀਂ ਕਹਿ ਦਿੰਦੇ ਹਾਂ ਬੰਦਾ ਬਿਮਾਰ ਹੋ ਗਿਆ। ਬਿਲਕੁਲ ਸੰਤੁਲਨ ਬਣਾ ਕੇ ਰੱਖਿਆ ਹੈ ਪ੍ਰਕਿਰਤੀ ਨੇ, ਤਾਂ ਉਸ ਸੰਤੁਲਿਤ ਤਾਪਮਾਨ ਵਿੱਚ ਬੱਚਾ ਰਹਿ ਰਿਹਾ ਸੀ, ਬਿਲਕੁਲ ਸੰਤੁਲਨ ਬਣਿਆ ਹੋਇਆ ਸੀ। ਪਰ ਹੁਣ ਬੱਚੇ ਦਾ ਜਨਮ ਹੋ ਗਿਆ ਹੈ, ਧਰਤੀ ਤੇ ਕਦੀ ਗਰਮੀ ਹੈ, ਕਦੀ ਸਰਦੀ ਹੈ, ਕਦੀ ਮੌਸਮੇ ਖਿਜ਼ਾਂ ਹੈ, ਕਦੀ ਮੌਸਮੇ ਬਹਾਰ ਹੈ। ਹੁਣ ਤੇ ਇਹਨੂੰ ਆਪਣੇ ਕੱਪੜਿਆਂ ਬਾਰੇ ਵੀ, ਆਪਣੀ ਖੁਰਾਕ ਬਾਰੇ ਵੀ, ਬਹੁਤ ਗਰਮੀ ਹੈ ਮੈਂ ਕੀ ਖਾਣਾ ਹੈ, ਬਹੁਤ ਸਰਦੀ ਹੈ ਮੈਂ ਕੀ ਖਾਣਾ ਹੈ, ਮੌਸਮੇ ਖਿਜ਼ਾਂ ਵਿੱਚ ਕੀ ਖਾਈਏ, ਮੌਸਮੇ ਬਹਾਰ ਵਿੱਚ ਕੀ ਖਾਈਏ, ਵਰਖਾ ਦੀ ਰੁੱਤ ਵਿੱਚ ਕੀ ਖਾਈਏ, ਹੁਣ ਕੀ ਪੈਣੀ ਹੈ ਗਰਮੀਆਂ ਵਿੱਚ, ਹੁਣ ਕੀ ਪੈਣੀ ਹੈ ਸਰਦੀਆਂ ਵਿੱਚ। ਇਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਉਸ ਬੱਚੇ ਦੀਆਂ ਜੋ ਗਰਭ ਤੋਂ ਜ਼ਮੀਨ ਤੇ ਆ ਗਏ, ਧਰਤੀ ਤੇ ਆ ਗਏ। ਉਸ ਨੂੰ ਆਪਣੀ ਦੇਖ ਲਈ ਜੈਸੇ ਜੈਸੇ ਵੱਡਾ ਹੋਵੇਗਾ ਆਪਣੀ ਸਮਝ ਵਧਾਉਣੀ ਪਏਗੀ, ਆਪਣੀ ਸਮਝ ਨੂੰ ਮਹਾਨ ਕਰਨਾ ਪਏਗਾ। ਫਿਰ ਵੀ ਤ੍ਰੇਤਾ ਬਚਪਨਾ ਹੈ, ਇੰਝ ਕਹਿ ਲਈਏ ਸ਼੍ਰੀ ਰਾਮ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਆਏ ਨੇ, ਔਰ ਇਹ ਠੀਕ ਹੈ ਕਾਲਜ ਦੇ ਬੱਚਿਆਂ ਨਾਲੋਂ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਪੜ੍ਹਾਉਣਾ ਔਖਾ ਹੈ। ਉਹਨਾਂ ਨੂੰ ਮਰਿਆਦਾ ਸਿਖਾਉਣੀ ਆਉਂਦੀ ਹੈ ਬੋਲਣ ਦੀ, ਉਹਨਾਂ ਨੂੰ ਮਰਿਆਦਾ ਸਿਖਾਉਣੀ ਆਉਂਦੀ ਉੱਠਣ ਬੈਠਣ ਦੀ, ਉਹਨਾਂ ਨੂੰ ਮਰਿਆਦਾ ਸਿਖਾਉਣੀ ਆਉਂਦੀ ਹੈ ਮਾਂ ਬਾਪ ਦਾ ਕਿਵੇਂ ਸਤਿਕਾਰ ਕਰਨਾ ਹੈ, ਗੁਰੂ ਜਨਾਂ ਦਾ ਕਿਵੇਂ ਸਤਿਕਾਰ ਕਰਨਾ ਹੈ, ਪ੍ਰਜਾ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਰਾਜੇ ਦੀ ਕੀ ਮਰਿਆਦਾ ਹੈ, ਪ੍ਰਜਾ ਦੀ ਕੀ ਮਰਿਆਦਾ ਹੈ, ਪਤਨੀ ਦੀ ਕੀ ਮਰਿਆਦਾ ਹੈ, ਪਤੀ ਦੀ ਕੀ ਮਰਿਆਦਾ ਹੈ, ਵੱਡੇ ਭਰਾ ਦਾ ਛੋਟੇ ਭਰਾ ਦੇ ਪ੍ਰਤੀ ਕੀ ਫਰਜ਼ ਹੈ, ਛੋਟੇ ਦਾ ਵੱਡੇ ਦੇ ਪ੍ਰਤੀ ਕੀ ਮਰਿਆਦਾ ਹੈ। ਇਸ ਤਰ੍ਹਾਂ ਦੀਆਂ ਸਾਰੀਆਂ ਮਰਿਆਦਾਵਾਂ ਮਨੁੱਖਤਾ ਦੀ ਝੋਲੀ ਵਿੱਚ ਪਾਣੀਆਂ ਪਈਆਂ। ਵਕਤ ਦੇ ਉਸ ਅਜ਼ੀਮ ਮਹਾਨ ਅਵਤਾਰੀ ਪੁਰਸ਼ ਨੂੰ ਕਹਿਣਾ ਪਿਆ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ, ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ। ਕਿਉਂ? ਜੀਵਨ ਦੇ ਹਰ ਪੱਖ ਨੂੰ ਉਹਨਾਂ ਨੇ ਮਰਿਆਦਾ ਵਿੱਚ ਢਾਲਿਆ ਔਰ ਖੁਦ ਵੀ ਆਪਣੇ ਆਪ ਨੂੰ ਮਰਿਆਦਾ ਵਿੱਚ ਬੰਨਿਆ। ਜੈਸੇ ਕਿ ਉਹਨਾਂ ਨੇ ਮਰਿਆਦਾ ਬਣਾ ਦਿੱਤੀ ਸੀ, ਬਹੁਸੰਮਤੀ ਵਿੱਚ ਪ੍ਰਜਾ ਜੋ ਕਹੇਗੀ ਰਾਜੇ ਨੂੰ ਮੰਨਣਾ ਪਏਗਾ, ਰਾਜੇ ਨੂੰ ਮੰਨਣਾ ਪਏਗਾ, ਰਾਜੇ ਨੂੰ ਝੁਕਣਾ ਪਏਗਾ। ਇਸ ਵਾਸਤੇ ਭਾਰਤ ਦੇ ਪ੍ਰਾਣਾਂ ਵਿੱਚ ਤੇ ਪਿਆਸ ਹਮੇਸ਼ਾ ਹੀ ਬਣੀ ਰਹੀ, ਰਾਜ ਹੋਵੇ ਤੇ ਰਾਮ ਜੈਸਾ, ਰਾਮ ਰਾਜ, ਰਾਮ ਰਾਜ, ਰਾਮ ਰਾਜ ਮਨੁੱਖ ਦੇ ਪ੍ਰਾਣਾਂ ਦੀ ਪਿਆਸ ਹੈ, ਰਾਮ ਰਾਜ ਮਨੁੱਖ ਦੇ ਪ੍ਰਾਣਾਂ ਦੀ ਚਾਹਤ ਹੈ, ਰਾਮ ਰਾਜ ਮਨੁੱਖ ਦੀ ਤੜਪ ਹੈ, ਮਨੁੱਖ ਦੀ ਪਿਆਸ ਹੈ। ਪ੍ਰਜਾ ਨੇ ਇੱਕ ਤੇਲੀ ਦੀ ਅਗਵਾਈ ਹੇਠ ਇੱਕ ਦਿਨ ਸ਼ਿਕਾਇਤ ਆ ਕੇ ਕੀਤੀ ਸ਼੍ਰੀ ਰਾਮ ਨੂੰ, ਰਾਜੇ ਦੇ ਰੂਪ ਵਿੱਚ ਤੁਸੀਂ ਸਾਨੂੰ ਕਬੂਲ ਹੋ, ਰਾਣੀ ਦੇ ਰੂਪ ਵਿੱਚ ਸੀ ਤਾਂ ਕਬੂਲ ਨਹੀਂ, ਇਹ ਤੇ ਰਾਵਣ ਕੋਲ ਰਹੀ ਹੈ, ਅਸੀਂ ਨਹੀਂ ਕਬੂਲ ਕਰ ਸਕਦੇ। ਜਾਂ ਤੇ ਤੁਸੀਂ ਰਾਜਪਾਟ ਛੱਡੋ ਜਾਂ ਫਿਰ ਸੀਤਾ ਦਾ ਤਿਆਗ ਕਰੋ। ਪ੍ਰਜਾ ਦੇ ਅੱਗੋਂ ਸਿਰ ਝੁਕਾ ਦਿੱਤਾ ਹੈ ਵਕਤ ਦੇ ਅਵਤਾਰੀ ਪੁਰਸ਼ ਸ਼੍ਰੀ ਰਾਮ ਨੇ, ਠੀਕ ਹੈ ਤੁਸੀਂ ਜੋ ਕਹਿੰਦੇ ਹੋ, ਮਰਿਆਦਾ ਦੀ ਪਾਲਣਾ ਕਰਦੇ ਆਇਆ ਮੈਂ ਸੀਤਾ ਦਾ ਤਿਆਗ ਕਰਦਾ, ਭਾਵੇਂ ਮਹਿਲਾਂ ਚੋਂ ਕੱਢ ਦਿੱਤਾ ਹੈ ਹਿਰਦੇ ਚੋਂ ਨਹੀਂ ਕੱਢ ਸਕੇ, ਭਾਵੇਂ ਨਜ਼ਰਾਂ ਤੋਂ ਦੂਰ ਹੋਈ ਪਰ ਅੱਖਾਂ ਤੇ ਅਸ਼ਕ ਬਾਹਰ ਰਹੀਆਂ, ਭਾਵੇਂ ਮਹਿਲਾਂ ਚੋਂ ਨਿਕਲ ਗਈ ਪ੍ਰਾਣਾਂ ਤੋਂ ਤੇ ਨਾ ਨਿਕਲ ਸਕੀ, ਪਰ ਕੀ ਕੀਤਾ ਜਾਏ ਮਰਿਆਦਾ, ਮਰਿਆਦਾ ਦੀ ਪਾਲਣਾ ਕਰਨੀ ਹੈ, ਮਰਿਆਦਾ ਨੂੰ ਸਜਦਾ ਕਰਨਾ ਹੈ। ਜੀਵਨ ਜੇ ਕਦੀ ਸਰੀਰ ਨੂੰ ਦੇਖੀਏ ਸਭ ਕੁਝ ਮਰਿਆਦਾ ਚੱਲ ਰਿਹਾ ਹੈ, ਖੂਨ ਮਰਿਆਦਾ ਚੱਲ ਰਿਹਾ ਹੈ, ਸਵਾਸ ਮਰਿਆਦਾ ਦੇ ਚੱਲ ਰਹੇ ਨੇ, ਸਾਰੇ ਦਾ ਸਾਰਾ ਸਰੀਰ ਮਰਿਆਦਾ ਦੇ ਬੰਧਨ ਵਿੱਚ ਹੈ, ਸਾਰੇ ਦਾ ਸਾਰਾ ਬ੍ਰਹਿਮੰਡ ਮਰਿਆਦਾ ਦੇ ਬੰਧਨ ਵਿੱਚ ਹੈ। ਜਦ ਕਦੀ ਤੂਫਾਨ ਆ ਜਾਏ, ਕਿਨਾਰਿਆਂ ਦੀ ਹਦੂਦਬੰਦੀ ਨੂੰ ਤੋੜ ਕੇ ਸਾਗਰ ਉਛਲ ਪਏ, ਸਿਆਣੇ ਕਹਿ ਦਿੰਦੇ ਨੇ ਸਮੁੰਦਰ ਨੇ ਮਰਿਆਦਾ ਦੀ ਉਲੰਘਣਾ ਕਰ ਦਿੱਤੀ, ਪਿੰਡਾਂ ਦੇ ਪਿੰਡ ਡੋ ਗਏ, ਸ਼ਹਿਰਾਂ ਦੇ ਸ਼ਹਿਰ ਗਰਕ ਹੋ ਗਏ। ਕਦੀ ਕਦੀ ਦਰਿਆ ਹੜ੍ਹ ਤੇ ਆਉਂਦੇ ਨੇ, ਦੋ ਕਿਨਾਰਿਆਂ ਦੀ ਉਲੰਘਣਾ ਕਰਕੇ ਪਿੰਡਾਂ ਦੇ ਪਿੰਡ ਡੋਬ ਕੇ ਰੱਖ ਲੈਂਦੇ ਨੇ। ਜਿਹੜਾ ਪਾਣੀ ਜਗਤ ਦਾ ਜੀਵਨ ਹੈ, ਜਗਤ ਦੀ ਮੌਤ ਬਣ ਜਾਂਦਾ ਹੈ। ਜਿਹੜਾ ਪਾਣੀ ਧਰਤੀਆਂ ਨੂੰ ਤੇ ਖੇਤੀ ਨੂੰ ਹਰਾ ਭਰਾ ਕਰਦਾ ਹੈ, ਖੇਤੀ ਦੀ ਮੌਤ ਬਣ ਜਾਂਦਾ ਹੈ, ਖੇਤੀ ਦੀ ਤਬਾਹੀ ਬਣ ਜਾਂਦਾ ਹੈ। ਅਗਨ ਮਰਿਆਦਾ ਵਿੱਚ ਚੱਲੇ, ਚੁੱਲ੍ਹੇ ਵਿੱਚ ਬਲੇ ਤਾਂ ਭੋਜਨ ਬਣਦਾ ਹੈ, ਰੇਲਾਂ ਮੋਟਰਾਂ ਗੱਡੀਆਂ ਚੱਲਦੀਆਂ। ਬੇਮਰਿਆਦਾ ਹੋ ਕੇ ਮਕਾਨ ਨੂੰ ਲੱਗ ਜਾਏ, ਬਾਜ਼ਾਰ ਨੂੰ ਲੱਗ ਜਾਏ ਤਾਂ ਸੋਹਣੇ ਸੋਹਣੇ ਮਹਿਲ ਨਜ਼ਰੇ ਆਤਿਸ਼ ਹੋ ਕੇ ਖਾਕ ਹੋ ਜਾਂਦੇ ਨੇ, ਰਾਖ ਹੋ ਜਾਂਦੇ ਨੇ। ਅਗਨ ਮਰਿਆਦਾ ਦੇ ਚਾਹੀਦੀ ਹੈ, ਪਾਣੀ ਮਰਿਆਦਾ ਦੇ ਚਾਹੀਦਾ, ਹਵਾ ਮਰਿਆਦਾ ਦੇ ਚਾਹੀਦੀ ਹੈ। ਅਗਰ ਇਹ ਬੇਮਰਿਆਦਾ ਤੂਫਾਨਾਂ ਦਾ ਰੂਪ ਧਾਰਨ ਕਰ ਲਵੇ, ਬੜੇ ਬੜੇ ਵੱਡੇ ਦਰਖਤਾਂ ਦੀ ਵੀ ਜੜ੍ਹਾਂ ਉਖਾੜ ਕੇ ਰੱਖ ਦਿੰਦੀ ਹੈ, ਸ਼ਹਿਰਾਂ ਦੇ ਸ਼ਹਿਰਾਂ ਨੂੰ ਤਬਾਹ ਕਰਕੇ ਰੱਖ ਦਿੰਦੇ ਨੇ ਹਵਾਈ ਤੂਫਾਨ। ਸਭ ਕੁਛ ਮਰਿਆਦਾ ਵਿੱਚ ਹੋਵੇ, ਇਹ ਅਸੀਂ ਪ੍ਰਕਿਰਤੀ ਤੋਂ ਸਿੱਖ ਸਕਦੇ ਹਾਂ। ਜਿੱਥੇ ਜਿੱਥੇ ਕਿਧਰੇ ਪਵਨ ਬੇਮਰਿਆਦਾ ਹੁੰਦੀ ਹੈ, ਪਾਣੀ ਬੇਮਰਿਆਦਾ ਹੁੰਦਾ, ਅਗਨ ਬੇਮਰਿਆਦਾ ਹੋ ਜਾਂਦੀ ਹੈ, ਤਬਾਹੀਆਂ ਜਨਮ ਲੈਂਦੀਆਂ। ਅਤੇ ਜੇ ਤੱਤਾਂ ਦੇ ਬੇਮਰਿਆਦਾ ਹੋਣ ਨਾਲ ਇਤਨੀ ਤਬਾਹੀ ਪੈਦਾ ਹੁੰਦੀ ਹੈ, ਤੇ ਮਨੁੱਖ ਦੇ ਬੇਮਰਿਆਦਾ ਹੋਣ ਨਾਲ ਕਿਤਨਾ ਭਿਅੰਕਰ ਨੁਕਸਾਨ ਹੋਵੇਗਾ, ਕਿਤਨੀ ਭਿਅੰਕਰ ਤਬਾਹੀ ਹੋਵੇਗੀ। ਇਸ ਵਾਸਤੇ ਮਨੁੱਖ ਨੂੰ ਮਰਿਆਦਾ ਦੇਣੀ ਬੜੀ ਲਾਜ਼ਮੀ ਸੀ, ਬੜੀ ਲਾਜ਼ਮੀ ਸੀ। ਹਵਾ ਨੂੰ, ਪਵਨ ਨੂੰ, ਪਾਣੀ ਨੂੰ ਮਰਿਆਦਾ ਦਿੱਤੀ ਪਰਮਾਤਮਾ ਨੇ, ਪਰ ਕਦੀ ਕਦੀ ਪ੍ਰਾਕਿਰਤਿਕ ਨਿਯਮ ਦੀ ਉਲੰਘਣਾ ਕਰਦੇ ਹੋਏ ਇਹ ਤੱਤ ਬੇਮਰਿਆਦਾ ਹੋ ਜਾਂਦੇ ਨੇ। ਜੀਵਨ ਨੂੰ, ਉਸ ਵਕਤ ਦੇ ਜੀਵਨ ਨੂੰ ਮਰਿਆਦਾ ਦਿੱਤੀ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਨੇ, ਲੇਕਿਨ ਮਨੁੱਖ ਆਖਿਰ ਸੁਤੰਤਰ ਪ੍ਰਾਣੀ ਹੈ, ਕਿਧਰੇ ਕਿਧਰੇ ਬੇਮਰਿਆਦਾ ਹੋ ਜਾਂਦਾ ਹੈ, ਮਰਿਆਦਾ ਦੀਆਂ ਉਲੰਘਣਾ ਕਰ ਦਿੰਦਾ ਹੈ, ਮਰਿਆਦਾ ਦੀਆਂ ਧਜੀਆਂ ਉਡਾ ਕੇ ਰੱਖ ਲੈਂਦਾ ਹੈ। ਫਿਰ ਵੀ ਆਪਣੇ ਸਮੇਂ ਵਿੱਚ ਇਸ ਮਨੁੱਖਤਾ ਦੇ ਬੱਚੇ ਨੇ, ਜੋ ਵਾਕਈ ਬੱਚਾ ਸੀ, ਤ੍ਰੇਤਾ ਬਚਪਨਾ ਸੀ, ਪੜਾਉਣ ਵਿੱਚ, ਸਿਖਾਉਣ ਵਿੱਚ, ਮਰਿਆਦਾ ਵਿੱਚ ਰੱਖਣ ਵਿੱਚ ਗੌਰ ਸਾਧਨਾ ਹੈ ਵਕਤ ਦੇ ਉਸ ਅਵਤਾਰੀ ਪੁਰਸ਼ ਸ਼੍ਰੀ ਰਾਮ ਦੀ। ਜਨਮ ਤੋਂ ਲੈ ਕੇ ਆਖਿਰ ਸਮਾਣ ਤੱਕ ਆਪਦੀ ਸਾਰੀ ਜ਼ਿੰਦਗੀ ਮਰਿਆਦਾ ਵਿੱਚ ਬੱਝੀ ਹੋਈ ਹੈ, ਢਲੀ ਹੋਈ ਹੈ। ਰਾਮ ਦਾ ਸੰਦੇਸ਼, ਰਾਮ ਦਾ ਉਪਦੇਸ਼, ਮਰਿਆਦਾ, ਮਰਿਆਦਾ, ਮਰਿਆਦਾ। ਆਖਿਰ ਇੱਕ ਦਿਨ ਬੱਚਾ ਜਵਾਨ ਹੁੰਦਾ ਹੈ। ਬੱਚਾ ਜੋ ਕੱਪੜੇ ਪਹਿਨਦਾ ਸੀ, ਇਹ ਹੁਣ ਜਵਾਨ ਦੇ ਸਰੀਰ ਤੇ ਫਿੱਟ ਨਹੀਂ ਆਉਂਦੇ। ਕੋਈ ਮਾਂ, ਕੋਈ ਪਿਤਾ ਇਹ ਆਖੇ, ਬੇਟਾ ਜਦ ਤੂੰ 5 ਸਾਲ ਦਾ ਸੀ ਇਹ ਸੂਟ ਪਹਿਨਦਾ ਸੀ, ਅੱਜ ਕਿਉਂ ਨਹੀਂ ਪਹਿਨਦਾ? ਉਹ ਕਹਿ ਸਕਦਾ, ਮਾਂ ਹੁਣ ਮੈਂ 25 ਸਾਲ ਦਾ ਹੋ ਗਿਆ, ਜਵਾਨ ਹੋ ਗਿਆ, ਇਹ ਕੱਪੜੇ ਮੇਰੇ ਸਰੀਰ ਤੇ ਫਿੱਟ ਨਹੀਂ ਆਉਂਦੇ। ਪਰ ਮਾਂ ਜ਼ਿੱਦ ਕਰੇ, ਤੂੰ ਪਹਿਨਦਾ ਹੁੰਦਾ ਸੀ, ਠੀਕ ਹੈ ਮੈਂ ਪਹਿਨਦਾ ਹੁੰਦਾ ਸੀ, ਮੈਂ ਪਹਿਨੇ ਨੇ, ਮੈਂ ਪਹਿਨਦਾ ਹੁੰਦਾ ਸੀ, ਅੱਜ ਮੇਰਾ ਸਰੀਰ ਤੇ ਇਹ ਕੱਪੜੇ ਇੱਕ ਦੂਜੇ ਦੇ ਅਨੁਕੂਲ ਨਹੀਂ ਨੇ, ਇਹ ਕੱਪੜੇ ਮੇਰੇ ਤਨ ਤੇ ਨਹੀਂ ਆਉਂਦੇ, ਮੇਰਾ ਤਨ ਇਹਨਾਂ ਕੱਪੜਿਆਂ 'ਚ ਨਹੀਂ ਆਉਂਦਾ। ਤ੍ਰੇਤੇ ਯੁੱਗ ਦੀਆਂ ਬਣਾਈਆਂ ਹੋਈਆਂ ਮਰਿਆਦਾਵਾਂ, ਬੱਚੇ ਨੂੰ ਸਿਖਾਉਣ ਵਾਲੀ ਸਿਕਸ਼ਾ ਦੀਕਸ਼ਾ ਜਵਾਨੀ ਵਿੱਚ ਕੰਮ ਨਹੀਂ ਆਉਂਦੀ। ਜਵਾਨ ਪੁਰਸ਼ ਦੀ ਜ਼ਿੰਦਗੀ ਕੁਛ ਹੋਰ ਆਉਂਦੀ ਹੈ। ਤੋ ਦੁਆਪੁਰ ਦੇ ਮਹਾਨ ਅਵਤਾਰੀ ਪੁਰਸ਼ ਆਏ ਔਰ ਉਹਨਾਂ ਦੇ ਨਾਲ ਜੋ ਲਕਬ ਜੁੜਿਆ, ਮਰਿਆਦਾ ਪੁਰਸ਼ੋਤਮ ਨਹੀਂ, ਲੀਲਾ ਪੁਰਸ਼ੋਤਮ ਸ੍ਰੀ ਕ੍ਰਿਸ਼ਨ। ਜੀਵਨ ਵਿੱਚ ਕਿਧਰੇ ਵੀ ਮਰਿਆਦਾ ਨਹੀਂ ਦਿਖਾਈ ਦਿੰਦੀ। ਸੁਭਦਰਾ ਹਰਨ ਹੈ, ਨਾ ਰਹੀਆਂ ਇਸਤਰੀਆਂ ਦੇ ਕੱਪੜੇ ਆਪ ਚੁੱਕ ਕੇ ਲੈ ਜਾਂਦੇ ਨੇ, ਕਿਧਰੇ ਛਲ ਨਾਲ ਦਰਯੋਧਨ ਨੂੰ ਮਾਰਨ ਦੀ ਸਿਕਸ਼ਾ ਦੀਕਸ਼ਾ ਦੇਣੀ, ਕਿਧਰੇ ਯੁਧਿਸ਼ਠਰ ਨੂੰ ਕਹਿਣਾ ਕਹਿ ਦੇ ਅਸ਼ਵਥਾਮਾ ਮਰ ਗਿਆ। آخر لوہے نو پھول نال نہیں کٹیا جا سکتا، لوہے نو لوہے نال ہی کٹیا جا سکتا ہے۔ سری کرشن دی یہ سکشا دکشا جے کہیے نہیں اسی تے پھول ہاں، تے جے پھول ہاں تے لوہے نو پھول نال کٹانگے مریادا کٹی جائے گی، تھے پھول چیر چیر ہو جائے گا، لوہا نہیں کٹے گا، لوہے دا کچھ بھی نہیں ہوئے گا۔ وقت دی آواز نو پہچانے ہاں، اس وقت دے مہان اوتاری پرش سری کرشن نے سما منکھتا جوان ہو چکی ہے، پروڑ ہو چکی ہے، جوانی دیاں ہور لوڑا ہوں دیاں نے، اس دیاں ہور امنگا ہوں دیاں نے، تو آپ نے کہا اس جیون نو اس طرح لینا ہے جیسے ایک لیلا، جیسے ایک کھیل۔ کھیل کس نو کہیں دینے؟ کھیل او ہے جس دے چھے ہار دا کوئی نقصان نہ ہوئے، جت دی کوئی خوشی نہ ہوئے۔ ہار گئے تو سوگ نہ ہوئے، جت گئے تے کوئی خوشی نہ ہوئے۔ کھیل او ہے جس دے چھے جت دا نفع نہ ہوئے اور ہار دا نقصان نہ ہوئے۔ آج جنا کھیلانو کھیل کہیں دینے، یہ کھیل نہیں ہے، یہ کھیل نہیں ہے۔ آج تے کہہ دیتا جاندہ ہے جاپان ہار گیا ہے، چین جیت گیا ہے، چین ہار گیا ہے، ہندوستان جیت گیا ہے، ہندوستان ہار گیا ہے، پاکستان جیت گیا ہے، پاکستان ہار گیا ہے، ایران جیت گیا ہے۔ حیرانگی ہوندی ہے کھیل ہو رہے ہیں کہ جنگ ہو رہی ہے؟ جیڑی ٹیم جیت جائے وہ نچدی ہوئی آؤں ہے، جیڑی ٹیم ہار جائے وہ روندی ہوئی آؤں۔ جس دے ہار دا نقصان ہے، ہار دے ہنجو نے، اور جس دے جت لیاں خوشیاں نے، اتے دندا ہے، اتے وپار ہے۔ جس دے جت دی خوشی ہے اور ہار دا رنج ہے، اتے جنگ ہے۔ انو کھیل کون کہے گا؟ کھیل کھیل دے نے معصوم بچے، کھیل کھیل دا ہے پرماتما۔ یا انج کہہ لو کھیڈنا آیا ہے ایک پرماتما نو، کھیڈنا آیا ہے بچیاں نو۔ شاید اس آدھار تے ساڈے دیش دے کہندے نے بچے تے پرماتما جیسے نے، بچے تے ایشور جیسے نے۔ مہان ساہتکار وقت دا ایک دارشنک برنارڈ شاہ کہا کردا سی جس نو پھل نہیں چنگے لگدے، جس نو بچے نہیں چنگے لگدے، وہ منک منک نہیں ہوے گا۔ دھرتی دا بور بوجھ ایک پتھر ہوے گا، بار ہوے گا، وہ زمین دا بار ہے۔ بچے تے چنگے لگنے چاہیے نے خدا جیسے نے، پھل تے چنگے لگنے چاہیے نے، کومل نے، سگندت نے۔ منکھ نو کیسا ہونا چاہیے؟ پھلاں جیسا۔ منکھ نو کیسا ہونا چاہیے؟ بچیاں جیسا۔ پر کدھرے لوہے دی تلوار گردن کٹن نو آوے تے پھل اگے کریے، نہیں، پھل تلوار نو نہیں کٹ سکے گا، تلوار تو رکشا نہیں کر سکے گا۔ اتھے لوہے نو کٹن واسطے لوہا ہاتھ دے چ لینا پے گا۔ اس واسطے ودوانا نے سری کرشن نو مریادا پرشوتم نہیں آکھیا، لیلا پرشوتم آکھیا۔ کھیل، زندگی نو کھیل دی طرح لو، تماشے دی طرح لو۔ جت دا کوئی بہت وڈا ہرکھ نہ ہوئے اور ہار دا کوئی بہت وڈا سوگ نہ ہوئے۔ بچے دریا دے کنڈے ریت دے محل کھڑے کر رہے ہیں، کھیل یہ کھیل ہے۔ بڑی محنت نال محل بنا رہے ہیں، بڑی لگن نال بنا رہے ہیں، بڑی سادھنا نال بنا رہے ہیں، بڑی اکاگرتا نال بنا رہے ہیں، بڑی خوشی نال بنا رہے ہیں۔ شاماں پہ گئیاں، گھر دی یاد آ گئی، خوشی خوشی نال محل بنائے سن، خوشی خوشی نال توڑ رہے ہیں۔ ہسدیاں ہسدیاں محل بنائے سن، ہسدیاں ہسدیاں توڑ رہے ہیں۔ بڑی اکاگرتا نال بنائے سن، اکاگرتا دے نال توڑ رہے ہیں۔ کیوں؟ بنانا ایک کھیل سی، بٹانا بھی کھیل ہے۔ پرماتما کھیل کھیلدا ہے، جگت دا بنانا اس دا کھیل ہے، جگت نو مٹانا اس دا کھیل ہے، اور کوئی پریوجن نہیں۔ اگر پریوجن ہے تو پرماتما پورن نہیں، ادھورا ہے، جگت نو بنا کے پورا ہوے گا۔ نہیں، جگت نو بنانا ادا کوئی سوارتھ نہیں ہے، جگت نو بنانا ادا کوئی لابھ نہیں ہے، जगत नु बनाना उदी कोई लोड़ नहीं है, जगत नु बनाना खेल है। आवन जान एक खेल बनाया, आग्याकारी कीनी माया। गुरु अर्जन देव जी महाराज खेल खेलते ने, बच्चे खुशी नाल महल बनाए ने, खुशी नाल तोड़ दिते ने। परमात्मा दे हरक तो आनंद तो जगत की सिरजना हुई, आनंद तो ही परले हो जाती है। जब इतना वड्डा ब्रह्मंड उस ब्रह्म का खेल है, तो श्री कृष्ण का संदेश उपदेश जीवन नु खेल दी तरह लो, नफे नुकसान नु खेल दी तरह लो, जन्म मरण नु खेल दी तरह लो, इज्जत बेइज्जती नु खेल दी तरह लो, हान ते लाभ नु खेल दी तरह लो। सब कुछ खेल है, सब कुछ खेल है। तो इस तरीके नाल आप लीला पुरुषोत्तम श्री कृष्ण कहलाए। आखिर दौर बदलिया, जो जवान दा रहन सहन है बुढ़े दा नहीं होता। बुढ़े दी गुफ्तगो, बिरद दे कपड़े, बिरद दा उठना बैठना, बिरद दी महफिल कुछ होर हो जाती है। ये बुढ़ा युग आया, बुजुर्ग युग आया, कलयुग। और कलयुग दे अवतारी पुरुष आए गुरु नानक। बच्चे पढ़ाण नु मिले श्री राम नु, जवाना नु पढ़ाना पिया श्री कृष्ण नु, पर बुढ़े तोतिया नु पढ़ाया गुरु नानक ने। बुजुर्ग ये युग बुजुर्ग है, बुजुर्गी दे न्याते इसनु गुरु नानक कहिंदे ने महान युग है। ये युग जितना स्याणा है, बाकी युग इतने स्याणे नहीं सन। ये युग जितना विकासशील है, पिछले युग इतने विकासशील नहीं सन। भावे मनुख कितना विकसित हो गया सी, पर एक थां तो दूसरी जाण वास्ते जगह ते जाण वास्ते रथ सन, घोड़े सन, छोटिया छोटिया नौकावां सन दरियावां तो पार होण लई। जिंदगी का कोई भरपूर विकास नहीं होया सी। इस युग विच बहुत कुछ होया। आवाज तो तिखे चलण वाले हवाई जहाज मौजूद ने, हजारां तरह के कपड़े ने, बेशुमार तरह के पकवान ते भोजन ने, अनंत तरह के साहित्य कला का जन्म होया। तो धन गुरु नानक देव जी महाराज कहिंदे ने, सतयुग त्रेता द्वापुर बणिए, कल युग उत्तम युगा माही। जैसे जैसे पिछे जाओगे, मनुख कोल पशु बिरतियां बहुत ज्यादा सन, जैसे अजकल मंडी विच भेड़ां बिकदियां, बकरियां बिकदियां, गऊआं बिकदियां, घोड़े बेचे जांदे ने। जैसे जैसे पिछे चले जाओ, मंडियां विच मनुख बिकदे सन, इस्त्रियां बिकदियां सन, बरदा फरोशी आउंदी सी, मनुखां दी इस तरह बोली लगदी सी, इस्त्रियां दी इस तरह बोली लगदी सी जिवें बोली भेड़ां ते बकरियां दी लाईदी है, जैसे हाथी ते घोड़ियां दी लाईदी, जैसे गऊआं ते लाईदी। जैसे जैसे पिछे चले जाओ, मनुख क्रूर ज्यादा सी, कठोर ज्यादा सी, अचेत ज्यादा सी। ये युग स्याणा युग है, पर इयाने दी अपनी समस्या आउंदी है, स्याणे दी अपनी समस्या आउंदी है, बच्चे दी अपनी दुनिया आउंदी है, बुढ़े दी अपनी दुनिया आउंदी है। इस बुढ़े दी दुनिया नू गुरु नानक ने किवें विकसित कीता, उहदे एक रूप ने किवें दस स्वरूप धारण कीते और किस ढंग नाल विस्तार कीता, यह लड़ीवार मैं आप जी दे सामने रखन लगा। जगत एक प्रवाह है, जीवन एक प्रवाह है। अगर प्रवाह है तो लाजमी इसकी शुरुआत है, इसकी इब्तिदा है, और प्रवाह है तो फिर इसकी इंतहा है, इसकी आखिरत है। जो कबर विच पै चुके ने, ये ते शरीरक जीवन की इंतहा है, और जो मरण शैया ते पै ने, ये उस तो पिछे है। पर जो बुढ़े ने, लाठी दे सहारे ते चल रहे ने, ये उस तो भी पिछे ने। फिर अधकड़ ने, फिर जवान ने, फिर कोई जवानी विच कदम रख रहे है, फिर कोई बच्चा है, फिर इतना मासूम है, इतना मासूम है कि अजे गोद च है, पर कोई गोद तो भी पिछे है, गर्भ दे च है, पर कोई गर्भ तो भी पिछे है, ਬਿੰਦ ਦੇ ਵਿੱਚ ਹੈ, ਕੋਈ ਬਿੰਦ ਤੋਂ ਵੀ ਪਿੱਛੇ ਹੈ ਖੂਨ ਦੇ ਚ ਹੈ, ਔਰ ਕੋਈ ਖੂਨ ਤੋਂ ਵੀ ਪਿੱਛੇ ਹੈ ਖੁਰਾਕ ਦੇ ਚ ਹੈ, ਔਰ ਕੋਈ ਖੁਰਾਕ ਤੋਂ ਵੀ ਪਿੱਛੇ ਹੈ ਮਿੱਟੀ ਦੇ ਚ ਹੈ ਖਾਕ ਦੇ ਚ ਹੈ। ਜੀਵਨ ਇੱਕ ਪ੍ਰਵਾਹ ਹੈ, ਇਸ ਗਤੀ ਦੇ ਚ ਇਸ ਪ੍ਰਵਾਹ ਦੇ ਚ ਕੋਈ ਬਹੁਤ ਅੱਗੇ ਹੈ, ਬਹੁਤ ਅੱਗੇ ਹੈ, ਬਹੁਤ ਅੱਗੇ, ਕੋਈ ਬਹੁਤ ਪਿੱਛੇ ਹੈ, ਬਹੁਤ ਪਿੱਛੇ ਹੈ। ਜੀਵਨ ਦਾ ਇਹ ਪ੍ਰਵਾਹ ਕਿਸ ਤਰ੍ਹਾਂ ਸ਼ੁਰੂ ਹੋਇਆ, ਇਹ ਸਾਰੀ ਵਿਚਾਰਧਾਰਾ ਲੜੀਵਾਰ ਜੋ ਚੱਲ ਰਹੀ ਹੈ ਉਸੇ ਪ੍ਰਵਾਹ ਵਿੱਚ ਆਏ 52 ਬਹੁਨਾ ਅਵਤਾਰ ਸ੍ਰੀ ਵਿਸ਼ਨੂੰ, ਉਸੇ ਜੀਵਨ ਦੇ ਪ੍ਰਵਾਹ ਵਿੱਚ ਆਏ ਤ੍ਰੇਤੇ ਯੁੱਗ ਦੇ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ। ਜੀਵਨ ਦੇ ਉਸੇ ਪ੍ਰਵਾਹ ਦੇ ਚ ਆਏ ਲੀਲਾ ਪੁਰਸ਼ੋਤਮ ਸ਼੍ਰੀ ਕ੍ਰਿਸ਼ਨ। ਇਹ ਸਮੇਂ ਦੀ ਸ਼ਿਖਰਤਾ ਸੀ, ਇਹ ਜੀਵਨ ਦੀ ਜਵਾਨੀ ਸੀ, ਇਹ ਸਮਾਜ ਦੀ ਜਵਾਨੀ ਸੀ। ਤ੍ਰੇਤੇ ਦੇ ਉੱਤੇ ਮਰਿਆਦਾ ਸਿੱਖਣੀ ਆਰੰਭ ਹੋ ਗਈ, ਪਰ ਦੁਆਪਰ ਦੇ ਚ ਮਰਿਆਦਾ ਤੋਂ ਜੀਵਨ ਅੱਗੇ ਲੰਘ ਕੇ ਲੀਲਾਮਈ ਹੋ ਗਿਆ। ਜਵਾਨ ਹੈ, ਉਸਦੀਆਂ ਉਮੰਗਾਂ ਨੇ, ਉਸਦੀਆਂ ਤੁਰੰਗਾਂ ਨੇ, ਉਸਦੇ ਉਛਾਲ ਨੇ, ਉਸਦੇ ਆਪਣੇ ਅਰਮਾਨ ਨੇ, ਜਿਸ ਨੂੰ ਕਿਸੇ ਕਿਸੇ ਥਾਂ ਤੇ ਉਸਨੇ ਮਰਿਆਦਾ ਦੀਆਂ ਧਜੀਆਂ ਉਡਾ ਕੇ ਵੀ ਪੂਰਨ ਕਰਨੀਆਂ ਨੇ। ਤਾਂ ਐਸਾ ਹੋਇਆ, ਪਰ ਉਸ ਰੂਪ ਰੇਖਾ ਦੀ ਸੰਭਾਲ ਲਈ ਜੋ ਵਕਤ ਦੇ ਅਵਤਾਰੀ ਪੁਰਸ਼ ਆਏ ਉਹ ਸ੍ਰੀ ਕ੍ਰਿਸ਼ਨ। ਲੇਕਿਨ ਇਹ ਵੀ ਪ੍ਰਵਾਹ ਦੇ ਮੱਧ ਦੀ ਗੱਲ ਹੈ, ਜੀਵਨ ਹੋਰ ਅੱਗੇ ਗਿਆ, ਹੋਰ ਅੱਗੇ ਗਿਆ, ਸਾਰਾ ਬ੍ਰਹਿਮੰਡ ਚੱਲ ਰਿਹਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਥਨ, ਦਿਨ ਰਵ ਚਲੇ ਨਿਸ ਸੱਸ ਚਲੇ ਤਾਰ ਕਾ ਲਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਜੋ ਨੈਚਲ ਹੈ ਉਹ ਮੁਕਾਮੀ ਹੈ, ਜੋ ਚੰਚਲ ਹੈ ਉਹ ਚਲਾਏਮਾਨ ਹੈ, ਚਲਾਏਮਾਨ ਹੈ। ਅਗਾਂਹ ਜੋ ਸਮੇਂ ਦੀ ਧਾਰਾ ਬਣੇ ਉਸਨੂੰ ਆਖਿਆ ਗਿਆ ਬੁੱਢਾ ਯੁੱਗ, ਬਿਰਧ ਯੁੱਗ। ਉਸਨੂੰ ਆਪਣੀ ਆਵਸ਼ਕਤਾ ਹੈ, ਉਸਦੇ ਲਈ ਆਪਣੀ ਸਿੱਖਿਆ ਤੇ ਦੀਕਸ਼ਾ ਹੈ। ਜੈਸੇ ਬੱਚੇ ਦੇ ਕੱਪੜੇ, ਜਵਾਨ ਦੇ ਕੱਪੜੇ, ਬੁੱਢੇ ਦੇ ਕੱਪੜੇ ਹੋਰ ਆਉਂਦੇ ਨੇ, ਮਾਨਸਿਕ ਵਿਚਾਰ ਵੀ ਹੋਰ ਹੋ ਜਾਂਦੇ ਨੇ। ਬੱਚੇ ਦੇ ਕੱਪੜੇ ਜਵਾਨ ਨੂੰ ਨਹੀਂ ਪਹਿਨਾਏ ਜਾ ਸਕਦੇ, ਜਵਾਨ ਦੇ ਬਸਤਰ ਬੁੱਢਾ ਪਹਿਨਣ ਨੂੰ ਅਗਰ ਵਾਕਈ ਉਹ ਬਿਰਧ ਹੋ ਚੁੱਕਿਆ ਹੈ ਤਾਂ ਪਹਿਨਣ ਨੂੰ ਕਤਈ ਜੋ ਹੈ ਤਿਆਰ ਨਹੀਂ ਹੋਵੇਗਾ। ਵਿਚਾਰ ਬਦਲਦੇ ਨੇ, ਆਕਾਰ ਬਦਲਦਾ ਹੈ, ਬਸਤਰ ਬਦਲਦੇ ਨੇ, ਰਹਿਣ ਸਹਿਣ ਬਦਲਦਾ ਹੈ, ਤਰਜ਼ ਜ਼ਿੰਦਗੀ ਬਦਲਦੀ ਹੈ, ਖਾਣ ਪਾਨ ਪਹਿਰਾਨ ਸਭ ਕੁਝ ਬਦਲਦਾ ਹੈ। ਇਸੇ ਬਦਲਾਅ ਦੇ ਚ, ਇਸੇ ਬਹਾਉ ਦੇ ਚ ਜੀਵਨ ਜਿੱਥੇ ਪਹੁੰਚੇ ਹੈ, ਔਰ ਉਸ ਪੜਾਉ ਦਾ ਜੋ ਨਾਮ ਹੈ ਕਲ ਯੁੱਗ, ਕਲ ਯੁੱਗ, ਕਲ ਯੁੱਗ। ਸਾਡਾ ਦੇਸ਼ ਕਹਿੰਦਾ ਹੈ ਕਿ ਕਲ ਯੁੱਗ ਬਹੁਤ ਬੁਰਾ ਹੈ, ਬਹੁਤ ਬੁਰਾ ਹੈ, ਬਹੁਤ ਬੁਰਾ ਹੈ, ਪਰ ਕਲ ਯੁੱਗ ਦਾ ਅਵਤਾਰੀ ਪੁਰਸ਼ ਧੰਨ ਗੁਰੂ ਨਾਨਕ, ਜਿਸ ਦੀ ਜ਼ਿੰਮੇਵਾਰੀ ਹੈ, ਜਿਸ ਨੇ ਇਸ ਯੁੱਗ ਨੂੰ ਸੰਭਾਲਣਾ ਹੈ ਔਰ ਜੋ ਸੰਭਾਲ ਰਿਹਾ ਹੈ, ਉਹਨਾਂ ਨੇ ਬੁਲੰਦ ਬਾਂਗ ਕਹਿ ਦਿੱਤਾ ਹੈ ਕਲ ਯੁੱਗ ਉੱਤਮ ਯੁੱਗਾਂ ਮਾਏ, ਕਲ ਯੁੱਗ ਉੱਤਮ ਯੁੱਗਾਂ ਮਾਏ, ਸਤ ਯੁੱਗ ਤ੍ਰੇਤਾ ਦੁਆਪੁਰ ਬਣੀਏ। ਕਲ ਯੁੱਗ ਉੱਤਮ ਯੁੱਗਾਂ ਮਾਏ, ਯੁੱਗਾਂ ਦੀ ਵਿਆਖਿਆ ਸਮੇਂ ਦੀ ਵਿਆਖਿਆ ਹੈ, ਸਮੇਂ ਦੀ ਵਿਆਖਿਆ ਰਹਿਣ ਸਹਿਣ ਦੀ ਵਿਆਖਿਆ ਹੈ, ਵਿਚਾਰਾਂ ਦੀ ਵਿਆਖਿਆ ਹੈ, ਤਰਜ਼ ਦੇ ਜ਼ਿੰਦਗੀ ਦੀ ਵਿਆਖਿਆ ਹੈ। ਦੇਖਣ ਵਿੱਚ ਆਵੇ ਕਿ ਯੁੱਗ ਸਿਰਫ ਮਨੁੱਖ ਦੀ ਦੁਨੀਆਂ 'ਚ ਬਦਲਦੇ ਨੇ, ਸੂਰਜ ਚੰਦ ਤਾਰਿਆਂ ਦੀ ਦੁਨੀਆਂ 'ਚ ਨਹੀਂ ਬਦਲਦੇ। ਹਜ਼ਾਰਾਂ ਸਾਲ ਪਹਿਲੇ ਜੋ ਸੂਰਜ ਸੀ ਅੱਜ ਵੀ ਹੋਈ ਹੈ, ਹਜ਼ਾਰਾਂ ਸਾਲ ਪਹਿਲੇ ਜੋ ਧਰਤੀ ਤੇ ਚੰਦਰਮਾ ਗ੍ਰਹਿ ਨਛੱਤਰ ਸਨ ਅੱਜ ਵੀ ਹੋਈ ਨੇ। پر ہزاراں سال جو پہلے منکھ دے وچار سن اج او نہیں نے۔ یوگاں دی تبدیلی منکھ دے وچاراں دی تبدیلی تے کھڑی ہے، نہ کہ سورج چند تاریاں دی پریورتن تے کھڑی ہے۔ یوگاں دی تبدیلی دراصل منکھ دی وچار شیلی دی تبدیلی ہے، نہ کہ زمین بدل جاندی ہے یا آسمان بدل جاندا ہے، کچھ بھی نہیں بدلدا، وچار بدل دے نے بس، منکھی دنیا دا سارا سنسار بدل جاندا ہے۔ اسے نو کہندے نے یوگ بدل گیا، یوگ بدل گیا، یوگ بدل گیا، باقی تے کچھ بھی نہیں بدلدا۔ منکھ بھی ہوئی، پنج تت بھی ہوئی، سورج چند تارے بھی ہوئے، پر منکھ دے او وچار نہیں جو ہزاراں لکھاں کروڑاں سال پہلے سن۔ یوگ پشوماں دی دنیا چ نہیں بدل دے، پنچیاں دی دنیا چ نہیں بدل دے، کیڑے مکوڑیاں دی دنیا چ نہیں بدل دے، جڑ دی دنیا چ نہیں بدل دے، سورج چند تاریاں دی دنیا چ یوگ نہیں بدل دے۔ یوگ بدل دے نے کیول منکھ دی دنیا چ، منکھ دی دنیا چ، منکھ دی دنیا۔